गौड़ी पूर्वी महला चौथा एहो मनुआ खिन ना टिकै बहुरंगी दह दह दिस चल चल हांडे।
लो हुण तन श्री गुरु रामदास महाराज दे चरणा दे विच गुरसिखा ने बेनती कीती, सच्चे पातशाह मन बड़ा चंचल है, जदों भी असी भगती करदे हां जां बाणी पढ़दे हां जां बैठ के प्रभु दा नाम जपदे हां, यह मन टिकदा ही नहीं है। ते कृपा करो सानू ये दसो, ये मन किवें टिक सकदा है? तां साहिब सतगुरु सच्चे पातशाह सानू इस पावन पवित्र शब्द के अंदर मन नू किवें काबू किया जा सकता है, वो तरीका सुझाते ने। रहाओ दी पंक्ति है, राम हम सतगुर लाले कंडे। रहाओ ये इको ही पंक्ति है, रहाओ दी अगे जिहड़े शब्द आ रहे ने उहदे विच इको ही पंक्ति है सिद्धांत रूप, जिसनूं अस्थाई की पंक्ति आपां कह सकते हाँ। साहिब सतगुरु सच्चे पातशाह फरमाउंदे ने, राम हम सतगुर लाले कंडे। हे भाई, असी ते सतगुरु दे लाले दा अर्थ है दास, असी ते सतगुरु दे दास कंडे दा अर्थ आखे जाने हाँ। असी ते गुरु दे दास अपने आप नूं सदोने हाँ, असी अपना तन भी ते मन भी धन भी सब गुरु नूं अर्पण किया होया, क्योंकि सतगुरु का हुक्म है, तन मन धन सब सौंप गुर को, हुक्म मनिया पाईए। तो असी अपना तन भी ते अपना मन भी ते धन भी गुरु नूं अर्पण कर दिता है, तो जदों गुरु के हवाले सारा कुछ कर दीए ना, तो फिर गुरु नूं ही उस गल का फिक्र हुंदा है। जिन्ना चिर असी समझदे मन साडा है, उन्ना चिर तक ये मन काबू विच नहीं आवेगा। तो जदों इहनूं गुरु दे सपुरद कर दिता, जिवें आपां छोटे बच्चे हुंदे ने घरे, आपां उन्हां नूं सिखाउने आ वी तुसीं पढ़ना सीखो विद्या सीखो, पर घरे नहीं पढ़दे। जदों आपां उसनूं किसे टीचर दे सपुरद कर दिंदे आ, ते उह उन्हां नूं सिखाउंदा है किवें बहना है किवें पढ़ना है, ते फिर उह जिहड़े बच्चे ने अपने टीचर दे कोलों लैसन लै के पढ़ जांदे ने। इसे तरह जी असी अपने आप चाहिए अपने मन नूं असी पढ़ा लईए जां मन नूं कुछ सिखा लईए, मन नहीं सिखदा, इहनूं गुरु दे हवाले करना चाहिए। राम हम सतगुर लाले कंडे, सतगुरु कहिंदे ने हे भाई असी ते सतगुरु दे दास आखे जाने हाँ, क्योंकि असी अपना तन भी मन भी गुरु नूं भेट कर दिता है, ते हुण असी गुरु नूं ही बेनती करदे हाँ कि साडा मन ते साडे काबू विच नहीं आउंदा, ते तुसी कृपा करो। फिर सतगुरु दयालु कृपालू कृपा कर देंदे हन। लो हुण आरंभ तो हजूर फरमाउंदे ने, एहो मनुआ खिन ना टिकै बहुरंगी दह दह दिस चल चल हांडे। ये जिहड़ा साडा मन है ना बहुरंगी, बहुत रंग बदलदा है, जदों इहदे उत्ते काम का प्रभाव हुंदा उस वेले होर रंग हुंदा है, जदों क्रोध आउंदा होर रंग बदल जांदा है, लोभ आउंदा होर रंग बदल जांदा है, मन दे बड़े रंग ने। हजूर कहिंदे ने मनुआ खिन्ना टिकै बहुरंगी, ये जिहड़ा साडा मन है बहुरंगी है, ये खिन मात्र भी टिकदा नहीं है। कबहू जीरा ऊब चढ़त है कबहू जाए प्याले, लोभी जीरा थिरना रहत है चारे कुंटा पाले, साडे मन की हालत है। किसे कवि ने लिखिया है साडे मन की बिरती किहो जी है, चल दल पत्तर पताक पट दामन कछप माथ, ऊत दीप दीपक सिखा यौमन बिरत अनाथ। चल दल का अर्थ है बई जिमें कीड़िया का दल होंगे, जेडे कीड़े होंगे ने ना वो दिन रात ही तुरे ही तुरे जाते हैं, इस तरह साडे मन की बिरती है वह किसी ना किसी पासे तुरदी ही रही है। तो जल दल का अर्थ दूसरा विद्वाना ने पिपल का बिरश भी किया, जड़ा पिपल का बिरश होंगे है इंडिया में तो तुम बहुत बारी देखा भी होना है, वह पिपल के बिरश दे बड़े कोमल कोमल पत्रे भी होंगे ने, जदों हवा बिल्कुल भी रुक जाए ना उस वेले भी कोई ना कोई पत्ता हिलदा ही रहिंदा है। इस तरह साडे मन की हालत है पिपल के पत्ते वांगू, ये हिलदा ही रहिंदा है, कोई ना कोई फुरना कोई वाशना तो उठती ही रहिंदी है। पताक पट कहिंदे ने जिवें किसे झंडी का बसर होवे, आपां बाहर झंडे ला देने, थोड़ी जी हवा चलती है तो फिर वो ਝੰਡੇ ਝੂਲਦੇ ਨੇ, ਬਸਰ ਹਿਲਦੇ ਨੇ, ਉਹ ਵੀ ਟਿਕਦੇ ਨਹੀਂ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਦਮਨ ਕਛਪ ਦਾ ਅਰਥ ਹੈ, ਦਮਨ ਦਾ ਅਰਥ ਹੈ ਬਿਜਲੀ। ਜਿਵੇਂ ਅਸਮਾਨੀ ਬਿਜਲੀ ਜਦੋਂ ਲਿਸ਼ਕਦੀ ਹੈ, ਤੁਸੀਂ ਜਦੋਂ ਕਿਤੇ ਬੱਦਲ ਵਾਈ ਹੋਵੇ, ਮੀਂਹ ਪੈਂਦਾ ਹੋਵੇ, ਉਸ ਵੇਲੇ ਧਿਆਨ ਦੇ ਨਾਲ ਦੇਖਿਓ, ਜਿਹੜੀ ਅਸਮਾਨੀ ਬਿਜਲੀ ਹੈ ਉਹ ਵੀ ਬੜੀ ਚੰਚਲ ਹੁੰਦੀ ਹੈ। ਇੱਕ ਮਿੰਟ ਵਿੱਚ ਹੀ ਕਿਸੇ ਪਾਸੇ, ਦੂਜੇ ਮਿੰਟ ਦੂਸਰੇ ਪਾਸੇ ਜਾ ਕੇ ਉਹ ਚਮਕਾਰਾ ਮਾਰਦੀ ਹੈ। ਸਾਡੇ ਮਨ ਦੀ ਹਾਲਤ ਵੀ ਉਸੇ ਤਰ੍ਹਾਂ ਹੀ ਅਸਮਾਨੀ ਬਿਜਲੀ ਵਰਗੀ। ਅਤੇ ਕੱਛਪ ਮਾਥ, ਅਤੇ ਕੱਛਪ ਕਹਿੰਦੇ ਨੇ ਕੱਛੂ ਨੂੰ। ਕੱਛੂ ਇੱਕ ਉਹ ਜੀਵ ਹੈ ਜਿਹੜਾ ਪਾਣੀ ਵਿੱਚ ਵੀ ਰਹਿੰਦਾ ਹੈ ਅਤੇ ਬਾਹਰ ਵੀ ਆ ਜਾਂਦਾ, ਖੁਸ਼ਕੀ ਵਿੱਚ ਵੀ ਕੁਛ ਸਮਾਂ ਗੁਜ਼ਾਰਦਾ। ਔਰ ਉਹ ਕੱਛੂ ਦੇ ਜਿਹੜੇ ਪੈਰ ਨੇ ਅਤੇ ਸਰੀ ਹੁੰਦੀ ਹੈ ਨਾ, ਉਹਨੂੰ ਉਹ ਇਕਸਾਰ ਨਹੀਂ ਰੱਖਦਾ, ਕਦੇ ਅੰਦਰ ਨੂੰ ਕਦੇ ਬਾਹਰ ਨੂੰ ਕੱਢ ਕੇ ਬੈਠ ਜਾਂਦਾ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ, ਇਹ ਕਦੇ ਤਾਂ ਅੰਦਰ ਨੂੰ ਆਪਣਾ ਖਿਆਲ ਕਰ ਲੈਂਦਾ, ਕਦੇ ਬਾਹਰ ਨੂੰ ਫਿਰ ਭਜਦਾ। ਇਹ ਕੱਛੂ ਦੀ ਸਿਰੀ ਵਾਂਗੂ ਇਹ ਵੀ ਇੱਕ ਥਾਂ 'ਤੇ ਨਹੀਂ ਟਿਕਦਾ। ਭੂਤ ਦੀਪ, ਜਿਹੜੀ ਭੂਤਾਂ ਦੀ ਅੱਗ ਹੁੰਦੀ, ਉਹ ਵੀ ਇੱਕ ਥਾਂ 'ਤੇ ਨਹੀਂ ਟਿਕਦੀ। ਪੁਰਾਣੇ ਸਮੇਂ ਦੇ ਵਿੱਚ ਇਹ ਗੱਲਾਂ ਬਜ਼ੁਰਗਾਂ ਤੋਂ ਸੁਣਨ ਵਾਸਤੇ ਮਿਲਦੀਆਂ ਸਨ, ਬਈ ਫਲਾਣੇ ਸਮੇਂ ਸਿਵਿਆਂ ਦੇ ਕੋਲ ਜਾਂ ਪੁਰਾਣੀ ਕੋਈ ਚਿੜੀ ਦੇ ਕੋਲ ਅੱਗ ਮੱਚਦੀ ਹੈ, ਉੱਥੇ ਵੀ ਉਹ ਭੂਤਾਂ ਰਹਿੰਦੀਆਂ ਨੇ, ਭੂਤਾਂ ਦੀ ਅੱਗ ਕਦੇ ਕਿਸੇ ਪਾਸੇ ਚਮਕਾਰਾ ਮਾਰਦੀ ਸੀ, ਕਦੇ ਕਿਸੇ ਪਾਸੇ। ਇਹ ਵੀ ਇੱਕ ਉਦਾਹਰਣ ਦਿੱਤੀ ਗਈ ਹੈ। ਸਾਡੇ ਮਨ ਦੀ ਬਿਰਤੀ ਵੀ ਭੂਤਾਂ ਦੀ ਅੱਗ ਵਾਂਗੂ ਹੀ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਨੂੰ ਦੌੜਦੀ ਹੈ। ਦੀਪਕ ਸਿਖਾ, ਜਿਵੇਂ ਦੀਵੇ ਦੀ ਲਾਟ ਹੁੰਦੀ ਹੈ, ਹੁਣ ਆਪਾਂ ਇੱਥੇ ਵੀ ਮੋਮਬੱਤੀਆਂ ਕਈ ਵਾਰੀ ਬਾਲਦੇ ਹਾਂ, ਅਤੇ ਜਿਹੜੀ ਉਹਦੀ ਲਾਟ ਹੁੰਦੀ ਹੈ ਨਾ ਉੱਪਰੋਂ, ਤੁਸੀਂ ਧਿਆਨ ਦੇ ਨਾਲ ਦੇਖੋ, ਚਾਹੇ ਤੁਸੀਂ ਕਮਰੇ ਦੇ ਵਿੱਚ ਵੀ ਬੈਠੇ ਹੋ, ਅਤੇ ਉਹ ਵੀ ਥੋੜ੍ਹੀ ਥੋੜ੍ਹੀ ਹਿਲਦੀ ਹੀ ਰਹਿੰਦੀ ਹੈ, ਸੂਖਮ ਜੀ ਹਵਾ ਦੇ ਨਾਲ, ਉਹ ਵੀ ਪੂਰੀ ਟਿਕਦੀ ਨਹੀਂ, ਅਡੋਲ ਨਹੀਂ ਹੁੰਦੀ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਭੂਤ ਦੀਪ ਦੀਪਕ ਸਿਖਾ ਜੋ ਮਨ ਬਿਰਤਾ ਨਾਲ, ਇਸ ਮਨ ਨੂੰ ਕਾਬੂ ਕਰਨਾ ਬਹੁਤ ਔਖੀ ਗੱਲ ਹੈ। ਇਸੇ ਲਈ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਮਨ ਨੂੰ ਕਾਬੂ ਕਰਨ ਦਾ ਸਾਨੂੰ ਢੰਗ ਤਰੀਕਾ ਵੀ ਨਾਲ ਦੱਸ ਰਹੇ ਹਨ। ਇਹ ਜਿਹੜਾ ਸਾਡਾ ਮਨ ਹੈ ਬਹੁਤ ਰੰਗੀ ਹੈ, ਖਿਨ ਖਿਨ ਕਾਲ ਇੱਧਰ ਉੱਧਰ ਦੌੜਦਾ ਹੈ, ਕਦੇ ਵੀ ਟਿਕਦਾ ਨਹੀਂ ਹੈ। ਦਹ ਦਹ ਦਿਸ ਚੱਲ ਚੱਲ ਹੰਡੇ, ਇਹ ਜਿਹੜੀਆਂ 10 ਇੰਦਰੀਆਂ ਨੇ, 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ, ਅਤੇ 10 ਹੀ ਦਿਸ਼ਾ ਨੇ, ਉੱਤਰ ਦੱਖਣ ਪੂਰਬ ਅਤੇ ਪੱਛਮ, ਅਤੇ 4 ਉਪਦਿਸ਼ਾ ਨੇ, ਧਰਤੀ ਅਤੇ ਅਸਮਾਨ ਦੀ ਦਿਸ਼ਾ ਰਲਾ ਕੇ 10 ਦਿਸ਼ਾ ਬਣਦੀਆਂ ਨੇ। ਇਹ ਸਾਡਾ ਮਨ ਕਦੇ ਦਾ 10 ਇੰਦਰੀਆਂ ਵੱਲ, ਵਿਸ਼ਿਆਂ ਵੱਲ ਦੌੜਦਾ ਹੈ, ਅਤੇ ਕਦੇ 10 ਦਿਸ਼ਾ ਦੇ ਵੱਲ ਨੂੰ ਚੱਲ ਚੱਲ ਕੇ ਹੰਡੇ ਦਾ ਅਰਥ ਚੱਕਰ ਲਾਉਂਦਾ ਰਹਿੰਦਾ ਹੈ।
ਗੁਰਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠੰਡੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੱਡਿਆਂ ਭਾਗਾਂ ਦਾ ਸਦਕਾ ਅਸੀਂ ਪੂਰਾ ਗੁਰੂ ਪ੍ਰਾਪਤ ਕਰ ਲਿਆ, ਅਤੇ ਹੁਣ ਪੂਰੇ ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ, ਹਰ ਮੰਤਰ ਦੀਆ ਗੁਰੂ ਨੇ ਸਾਨੂੰ ਐਸਾ ਮੰਤਰ ਦੇ ਦਿੱਤਾ ਹੈ, ਮਨ ਠੰਡੇ, ਜਿਹਦੇ ਨਾਲ ਸਾਡਾ ਮਨ ਖੜ ਗਿਆ ਹੈ। ਗੁਰੂ ਨੇ ਐਸਾ ਮੰਤਰ ਦੇ ਦਿੱਤਾ ਜਿਹਦੇ ਨਾਲ ਸਾਡਾ ਮਨ ਕਾਬੂ ਵਿੱਚ ਹੋ ਗਿਆ। ਇਹਦਾ ਮਤਲਬ ਇਹ ਹੈ, ਇੱਕ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ। ਇਹ ਕੋਈ ਆਦਮੀ ਸੀ, ਉਹਨੇ ਕੋਈ ਭੂਤ ਵਸ ਕੀਤਾ ਹੋਇਆ ਸੀ, ਔਰ ਉਹ ਭੂਤ ਵੇਚਣ ਦੇ ਵਾਸਤੇ ਕਿਸੇ ਸ਼ਹਿਰ ਵਿੱਚ ਚਲਾ ਗਿਆ, ਔਰ ਉਸਨੇ ਜਾ ਕੇ ਉਸ ਭੂਤ ਦੀ ਬੜੀ ਤਾਰੀਫ ਕੀਤੀ। ਕਹਿਣ ਲੱਗਾ ਕਿ ਮੈਂ ਭੂਤ ਵਸ ਕੀਤਾ ਹੋਇਆ, ਉਹ 10 ਬੰਦਿਆਂ ਜਾਣਿਆ, 10 ਬੰਦਿਆਂ ਜਿਨ੍ਹਾਂ ਇਕੱਲਾ ਹੀ ਕੰਮ ਕਰ ਦਿੰਦਾ। ਅਤੇ ਇੱਕ ਸ਼ਾਹੂਕਾਰ ਸੀ, ਉਹਦੇ ਬੜੇ ਨੌਕਰ ਚਾਕਰ ਸਨ, ਤਨਖਾਹਾਂ ਵੀ ਦੇਣੀਆਂ ਪੈਂਦੀਆਂ ਸਨ। ਉਹਨੇ ਮਨ ਵਿੱਚ ਸੋਚਿਆ, ਜਿਹੜਾ ਇੱਕ ਭੂਤ 10 ਬੰਦਿਆਂ ਜਿੰਨਾ ਕੰਮ ਕਰਦਾ, ਕਿਉਂ ਨਾ ਮੈਂ ਭੁੱਲ ਉਹ ਭੂਤ ਹੀ ਮੁੱਲ ਖਰੀਦ ਲਵਾਂ, ਅਤੇ ਐਵੇਂ ਨੌਕਰਾਂ ਚਾਕਰਾਂ ਨੂੰ ਵੀ ਤਨਖਾਹਾਂ ਦਿੰਦੇ ਹਾਂ, ਉਹਨਾਂ ਤੋਂ ਖਹਿੜਾ ਛੁੱਟੇਗਾ। ਉਹ ਸ਼ਾਹੂਕਾਰ ਨੇ ਭੂਤ ਵੇਚਣ ਵਾਲੇ ਆਦਮੀ ਕੋਲੋਂ 500 ਰੁਪਏ ਦਾ ਭੂਤ ਖਰੀਦ ਲਿਆ, ਅਤੇ ਜਦੋਂ ਉਸਨੇ ਭੂਤ ਖਰੀਦਿਆ, ਵੇਚਣ ਵਾਲੇ ਨੇ ਉਹਨੂੰ ਇੱਕ ਗੱਲ ਆਖੀ। ਕਹਿਣ ਲੱਗਾ, ਭਲਿਆ ਲੋਕਾ ਕੰਨ ਖੋਲ੍ਹ ਕੇ ਸੁਣ ਲੈ, ਇਹ ਜਿਹੜਾ ਭੂਤ ਹੈ, ਕੰਮ ਜਿੰਨੇ ਵੀ ਹੋਣਗੇ ਤੇਰੇ ਸਾਰੇ ਕਰੇਗਾ, ਪਰ ਇਹਨੂੰ ਵਿਹਲਾ ਨਾ ਰਹਿਣ ਦੇਵੀਂ। ਜਦੋਂ ਕਿਤੇ ਵਿਹਲਾ ਛੱਡਤਾ ਇਹਨੇ, ਤੈਨੂੰ ਨਹੀਂ ਛੱਡਣਾ, ਇਹ ਤੇਰੀ ਜਾਣ ਲਈ ਖਤਰਾ ਬਣ ਜਾਵੇਗਾ। ਬਸ ਇਹ ਗੱਲ ਉਸਨੇ ਸਮਝਾ ਦਿੱਤੀ। ਉਹ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ, ਮੈਂ ਇਸ ਗੱਲ ਦਾ ਖਿਆਲ ਰੱਖਾਂਗਾ। ਉਹ ਭੂਤ ਲੈ ਕੇ ਸ਼ਾਹੂਕਾਰ ਆਪਣੇ ਘਰ ਆ ਗਿਆ। ਉਹਨੇ ਨੌਕਰਾਂ ਚਾਕਰਾਂ ਨੂੰ ਹਟਾ ਦਿੱਤਾ, ਜਿੰਨੇ ਵੀ ਕੰਮ ਸੀ ਉਹ ਭੂਤੋਂ ਕਰਵਾਉਣ ਲੱਗਿਆ, ਕਿਉਂਕਿ ਹੁਣ ਭੂਤ ਹੁਣ ਵਸ ਕੀਤਾ ਹੋਇਆ ਸੀ, ਜਿਵੇਂ ਉਹ ਆ ਕੇ ਸਾਰੇ ਕੰਮ ਕਰੇ। ਅਤੇ ਇੱਕ ਦਿਨ ਇਹ ਸੋਚ ਵਿੱਚ ਬੈਠ ਗਿਆ ਵੀ ਇਹ ਜਿਹੜਾ ਭੂਤ ਹੈ ਕੰਮ ਤਾਂ ਬੜੇ ਕਰਦਾ ਹੈ, ਪਰ ਜਿਹੜੀ ਗੱਲ ਮੈਨੂੰ ਇਹਦੇ ਮਾਲਕ ਨੇ ਦੱਸੀ ਸੀ ਵੀ ਜਿਸ ਦਿਨ ਵਿਹਲਾ ਹੋਇਆ ਅਤੇ ਉਸ ਦਿਨ ਇਹ ਤੇਰੀ ਜਾਨ ਲਈ ਖਤਰਾ ਬਣ ਸਕਦਾ ਹੈ, ਕਿਧਰੇ ਐਸਾ ਕੋਈ ਸਮਾਂ ਹੀ ਨਾ ਆ ਬਣੇ ਮੇਰੇ ਕੰਮ ਮੁੱਕ ਜਾਣ ਅਤੇ ਮੈਨੂੰ ਹੀ ਮਾਰ ਦੇਵੇ, ਇਹਦਾ ਕੋਈ ਨਾ ਕੋਈ ਢੰਗ ਤਰੀਕਾ ਲੱਭਣਾ ਚਾਹੀਦਾ। ਉਹ ਬੈਠਾ ਸੋਚ ਰਿਹਾ ਸੀ ਅਤੇ ਉਹਦਾ ਚਿਹਰਾ ਬੜਾ ਉਦਾਸ ਹੈ ਵੀ ਮੈਂ ਕਿੱਥੋਂ ਬਲਾ ਖਰੀਦ ਲਿਆਇਆ ਹਾਂ, ਜਿੱਦਣ ਕੰਮ ਨਾ ਹੋਇਆ ਨੇ ਮੈਨੂੰ ਨਹੀਂ ਛੱਡਣਾ, ਇਹ ਡਰੇ ਸਹਿਮ ਉਹਦੇ ਮਨ ਵਿੱਚ ਬੈਠ ਗਿਆ। ਉਹਦੀ ਇੱਕ ਲੜਕੀ ਸੀ, ਪੜ੍ਹੀ ਲਿਖੀ ਬੜੀ ਸਿਆਣੀ ਸੀ, ਉਹ ਘਰ ਵਿੱਚ ਆਈ ਆਪਣੇ ਪਿਤਾ ਨੂੰ ਉਦਾਸ ਵੇਖ ਕੇ ਕਹਿਣ ਲੱਗੀ, ਪਿਤਾ ਜੀ ਤੁਸੀਂ ਉਦਾਸ ਕਿਉਂ ਹੋ? ਉਹ ਕਹਿਣ ਲੱਗਾ, ਮੈਂ ਇੱਕ ਆਪਣੇ ਆਪ ਹੀ ਬਲਾ ਸਹੇੜ ਲਈ ਹੈ, ਹੁਣ ਇਸ ਤੋਂ ਖਹਿੜਾ ਛਡਾਉਣ ਲਈ ਸੋਚ ਰਿਹਾ ਹਾਂ। ਲੜਕੀ ਪੁੱਛਣ ਲੱਗੀ, ਪਿਤਾ ਜੀ ਦੱਸੋ? ਕਹਿੰਦਾ, ਮੈਂ ਇੱਕ ਪੂਤ ਖਰੀਦ ਕੇ ਲਿਆਂਦਾ ਹੈ, ਕੰਮ ਬੜੇ ਕਰਦਾ ਹੈ, ਪਰ ਜਿੱਦਣ ਉਸਨੂੰ ਕੰਮ ਨਾ ਦੱਸਿਆ ਗਿਆ ਅਤੇ ਉਹਨੇ ਮੈਨੂੰ ਮਾਰ ਦੇਣਾ, ਬਸ ਮੈਂ ਇਹ ਸੋਚ ਰਿਹਾ ਹਾਂ ਵੀ ਉਹਨੂੰ ਇਹੋ ਜਿਹਾ ਕੋਈ ਕੰਮ ਦਿੱਤਾ ਜਾਵੇ ਅਤੇ ਬਸ ਨਾ ਕੰਮ ਮੁੱਕੇ ਨਾ ਖਹਿੜਾ ਛੁੱਟੇ। ਉਹ ਲੜਕੀ ਕਹਿਣ ਲੱਗੀ, ਇਹ ਵੀ ਕੋਈ ਔਖੀ ਗੱਲ ਹੈ? ਅਤੇ ਉਹ ਬੜਾ ਖੁਸ਼ ਹੋਇਆ, ਕਹਿੰਦਾ ਫਿਰ ਦੱਸ ਕੀ ਹੋਣਾ ਚਾਹੀਦਾ ਹੈ? ਤਾਂ ਉਸ ਲੜਕੀ ਨੇ ਆਖਿਆ, ਤੂੰ ਆਪਣੇ ਘਰ ਦੇ ਵਿਹੜੇ ਵਿੱਚ ਇੱਕ ਬਾਂਸ ਗੱਡ ਦੇ, ਇੱਕ ਲੰਬੀ ਕੋਈ ਡਾਂਗ ਗੱਡ ਦੇ, ਅਤੇ ਜਦੋਂ ਕੰਮ ਕਰਾਉਣਾ ਹੋਇਆ ਭੂਤ ਤੋਂ ਕੰਮ ਕਰਵਾ ਲਿਆ, ਜਦੋਂ ਵਿਹਲਾ ਹੋਵੇ ਉਹਨੂੰ ਕਹੀ ਜਾ ਵੀ ਆਹ ਬਾਂਸ 'ਤੇ ਚੜ੍ਹੀ ਜਾ ਅਤੇ ਉਤਰੀ ਜਾ, ਤੇਰਾ ਹੋਰ ਕੋਈ ਕੰਮ ਨਹੀਂ। ਅਤੇ ਬਸ ਜਦੋਂ ਉਹਨੂੰ ਉਸਦੀ ਲੜਕੀ ਨੇ ਤਜਵੀਜ਼ ਸੁਝਾਈ, ਸ਼ਾਹੂਕਾਰ ਬੜਾ ਖੁਸ਼ ਹੋਇਆ। ਫਿਰ ਜਿੰਨੇ ਘਰ ਦੇ ਕੰਮ ਹੁੰਦੇ ਸਨ ਸਵੇਰੇ ਸ਼ਾਮ ਉਹ ਸਾਰੇ ਭੂਤ ਤੋਂ ਕਰਵਾ ਲੈਣੇ, ਅਤੇ ਜਦੋਂ ਵਿਹਲਾ ਸਮਾਂ ਹੋਵੇ ਉਹਨੇ ਪੁੱਛਣਾ, ਦੱਸੋ ਜੀ ਹੁਣ ਕੀ ਹੁਕਮ ਹੈ? ਉਹ ਕਹਿੰਦਾ, ਉਹ ਸਾਹਮਣੇ ਬਾਂਸ ਗੱਡਿਆ ਹੋਇਆ, ਉਹ 'ਤੇ ਚੜ੍ਹੀ ਜਾ ਅਤੇ ਉਤਰੀ ਜਾ, ਬਸ ਆਹੀ ਹੁਕਮ ਹੈ। ਅਤੇ ਆਖਿਰ ਉਹ ਜਿਹੜਾ ਭੂਤ ਡਰਾਉਂਦਾ ਸੀ ਨਾ, ਕਹਿੰਦਾ ਜਿੱਦਣ ਮੈਨੂੰ ਕੰਮ ਨਾ ਦੱਸਿਆ ਮੈਂ ਮਾਰ ਦੇਵਾਂਗਾ। ਅਤੇ ਉਹ ਭੂਤ ਬੜਾ ਤੰਗ ਹੋਇਆ, ਉਹਨੇ ਆਖੀਰ ਜਾ ਕੇ ਸ਼ਾਹੂਕਾਰ ਦਾ ਤਰਲਾ ਕੀਤਾ, ਕਹਿੰਦਾ ਸਾਰਾ ਦਿਨ ਹੀ ਤੂੰ ਮੈਨੂੰ ਵਕਤ ਪਾ ਦਿੱਤਾ ਹੈ, ਹੁਣ ਜਿਵੇਂ ਤੂੰ ਆਖੇ ਮੈਂ ਤੇਰੀ ਆਗਿਆ ਮੰਨੂੰਗਾ, ਪਰ ਹੁਣ ਮੇਰਾ ਇਸ ਮੁਸੀਬਤ ਤੋਂ ਖਹਿੜਾ ਛੁੜਾ। ਅਖੀਰ ਉਹ ਜਿਹੜਾ ਭੂਤ ਨਹੀਂ ਸੀ ਕਾਬੂ ਆਉਂਦਾ, ਉਹ ਵੀ ਕਾਬੂ ਵਿੱਚ ਆ ਗਿਆ। ਕਿਸੇ ਢੰਗ ਤਰੀਕੇ ਦੇ ਨਾਲ ਹੀ ਮਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡਾ ਮਨ ਵੀ ਤਾਂ ਭੂਤ ਵਾਂਗੂ ਹੀ ਹੈ ਨਾ, ਜਿਵੇਂ ਭੂਤ ਵੀ ਸੂਖਮ ਹੁੰਦਾ ਹੈ, ਦਿਸਦਾ ਨਹੀਂ ਕਿਸੇ ਨੂੰ, ਮੰਨਦਾ ਵੀ ਰੂਹ ਭੂਤ ਵਰਗਾ ਹੀ ਹੈ, ਅਤੇ ਪਰ ਵੇਖ ਲਓ ਬੈਠਾ ਬੈਠਾ ਜਿੱਥੇ ਮਰਜ਼ੀ ਤੁਸੀਂ ਇਹਨੂੰ ਭੇਜ ਦਿਓ ਉੱਥੇ ਚਲਿਆ ਜਾਂਦਾ। ਮਾਨਸਿਕ ਕੰਮ ਨੇ ਜਿੰਨੇ ਮਰਜ਼ੀ ਆਦਮੀ ਇਹਦੇ ਪਾਸੋਂ ਕਰਵਾ ਲਵੇ ਉਨੇ ਕਰੀ ਜਾਂਦਾ, ਪਰ ਇਹਨੂੰ ਵਸ ਕਰਨ ਦੀ ਵਿਧੀ ਇੱਕੋ ਹੀ ਹੈ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਮੰਤਰ ਦਿੱਤਾ ਹੈ ਨਾ, ਬਈ ਗੁਰਸਿੱਖਾ ਤੋਂ ਮੂਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਕਰਨਾ ਹੈ, ਅਤੇ ਬਸ ਜਦੋਂ ਮਨ ਵਿਹਲਾ ਹੋਵੇ ਨਾ ਉਸੇ ਵੇਲੇ ਇਹਨੂੰ ਕਹੋ ਵੀ ਚੱਲ ਪੜ੍ਹ ਮੂਲ ਮੰਤਰ, ਕਰ ਵਾਹਿਗੁਰੂ ਮੰਤਰ ਦਾ ਸਿਮਰਨ, ਅਤੇ ਜਦੋਂ ਬਾਰ ਬਾਰ ਆਪਣੇ ਮਨ ਨੂੰ ਆਪਾਂ ਇਸ ਪਾਸੇ ਲਾਵਾਂਗੇ ਅਤੇ ਇਹ ਮਨ ਆਪਣੇ ਆਪ ਹੀ ਫਿਰ ਵਸ ਵਿੱਚ ਹੋ ਸਕਦਾ ਹੈ। ਲਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਪੂਰਾ ਪਾਇਆ ਵਡਭਾਗੀ, ਅਸੀਂ ਵੱਡਿਆਂ ਭਾਗਾਂ ਦਾ ਸਦਕਾ ਪੂਰਾ ਸਤਿਗੁਰੂ ਪ੍ਰਾਪਤ ਕੀਤਾ ਹੈ, ਹਰ ਮੰਤਰ ਦੀਆ ਮਨ ਠੰਡੇ, ਅਤੇ ਗੁਰੂ ਨੇ ਐਸਾ ਵਾਹਿਗੁਰੂ ਮੰਤਰ ਦੇ ਦਿੱਤਾ ਹੈ ਜਿਸ ਦੀ ਬਰਕਤ ਦਾ ਸਦਕਾ ਇਹ ਮਨ ਸਾਡਾ ਖਲੋ ਗਿਆ ਹੈ, ਮਨ ਕਾਬੂ ਵਿੱਚ ਆ ਗਿਆ ਹੈ।
ਰਾਮ ਹਮ ਸਤਿਗੁਰ ਲਾਲੇ ਕਾਂਡੇਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਹੇ ਭਾਈ ਅਸੀਂ ਤਾਂ ਸਤਿਗੁਰੂ ਦੇ ਦਾਸ ਆਖੇ ਜਾਂਦੇ ਹਾਂ, ਕਿਉਂਕਿ ਸਤਿਗੁਰੂ ਨੇ ਕਿਰਪਾ ਕੀਤੀ ਸਾਨੂੰ ਮਨ ਵਸ ਕਰਨ ਦਾ ਢੰਗ ਤਰੀਕਾ ਦੱਸ ਦਿੱਤਾ ਹੈ।
ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸਾਡੇ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਕਰਦੇ ਨੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਹਮ ਕਰਜ ਗੁਰੂ ਬਹੁ ਸਾਡੇ, ਅਸੀਂ ਗੁਰੂ ਦੇ ਕੋਲੋਂ ਬਹੁਤ ਸਾਰਾ ਕਰਜ਼ਾ ਚੁੱਕਿਆ ਹੋਇਆ। ਹਮਰਾ ਮਸਤਕ ਦਾਗ ਦਗਾਨਾ, ਹੁਣ ਸਤਿਗੁਰੂ ਨੇ ਸਾਡੇ ਮੱਥੇ 'ਤੇ ਇੱਕ ਦਾਗ ਨਿਸ਼ਾਨ ਲਾ ਦਿੱਤਾ। ਪੁਰਾਣੇ ਸਮੇਂ ਦੇ ਵਿੱਚ ਜਿਹੜਾ ਮਨੁੱਖ ਕਿਸੇ ਕੋਲੋਂ ਕਰਜ਼ਾ ਲੈ ਲਵੇ ਨਾ, ਤੇ ਫਿਰ ਉਹਦੇ ਕੋਲੋਂ ਕਰਜ਼ਾ ਨਾ ਮੋੜਿਆ ਜਾਵੇ ਤੇ ਫਿਰ ਉਹਨੂੰ ਜਿੰਨਾ ਉਹਦੇ ਸਿਰ ਕਰਜ਼ਾ ਹੋਵੇ ਨਾ ਤੇ ਉਨਾ ਸਮਾਂ ਉਹਦੇ ਕੋਲੋਂ ਕੰਮ ਕਰਵਾਇਆ ਜਾਂਦਾ ਸੀ। ਫਿਰ ਕਿਧਰੇ ਉਹ ਦੌੜ ਨਾ ਜਾਵੇ ਤੇ ਫਿਰ ਉਹਦੇ ਉੱਤੇ ਕੋਈ ਨਾ ਕੋਈ ਪੱਕੀ ਨਿਸ਼ਾਨੀ ਕੋਈ ਚਿੰਨ ਲਾ ਦਿੱਤਾ ਜਾਂਦਾ ਸੀ। ਕੋਈ ਲੋਹੇ ਦੀ ਚੀਜ਼ ਗਰਮ ਕਰਕੇ ਉਹਦੇ ਕਿਸੇ ਸਰੀਰ ਦੇ ਅੰਗ ਦੇ ਉੱਤੇ ਇੱਕ ਦਾਗ ਲਾ ਦਿੱਤਾ ਜਾਂਦਾ ਸੀ ਵੀ ਇਹ ਲੁਕ ਨਾ ਸਕੇ ਤੇ ਭੱਜ ਨਾ ਜਾਵੇ। ਲਓ ਸਤਿਗੁਰੂ ਕਹਿੰਦੇ ਨੇ ਹਮਰਾ ਮਸਤਕ ਦਾਗ ਦਗਾਨਾ, ਵੀ ਸਾਡੇ ਮੱਥੇ ਤੇ ਗੁਰੂ ਮਹਾਰਾਜ ਨੇ ਆਪਣੀ ਇਹ ਸ਼ਬਦ ਦੀ ਮੋਹਰ ਲਾ ਦਿੱਤੀ ਹੈ, ਇਹ ਗੁਰਸਿੱਖੀ ਦੀ ਮੋਹਰ ਲਾ ਦਿੱਤੀ ਹੈ ਸਾਡੇ ਮੱਥੇ ਨੂੰ। ਉਹਨਾਂ ਨੇ ਸਿੱਖੀ ਦੀ ਮੋਹਰ ਦੇ ਨਾਲ ਇਸ ਨੂੰ ਦਾਗ ਦਿੱਤਾ ਹੈ। ਹਮ ਕਰਜ਼ ਗੁਰੂ ਬਹੁ ਸਾਂਢੇ, ਕਿਉਂਕਿ ਅਸੀਂ ਗੁਰੂ ਦਾ ਬਹੁਤ ਕਰਜ਼ਾ ਦੇਣਾ ਹੈ, ਇਸੇ ਲਈ ਗੁਰੂ ਨੇ ਸਾਡੇ ਮੱਥੇ ਤੇ ਇਹ ਇੱਕ ਚਿੰਨ ਲਾ ਦਿੱਤਾ, ਨਿਸ਼ਾਨੀ ਲਾ ਦਿੱਤੀ, ਕਿਧਰੇ ਹੋਰ ਪਾਸੇ ਨਾ ਦੌੜ ਜਾਵੇ।
ਪਰ ਉਪਕਾਰ ਪੁੰਨ ਬਹੁ ਕੀਆ ਭਉ ਦੁੱਤਰ ਤਾਰ ਪਰਾਢੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੇ ਤੇ ਸਤਿਗੁਰੂ ਨੇ ਇਹ ਪੁੰਨ ਦਾ ਅਰਥ ਹੈ ਬਹੁਤ ਪਵਿੱਤਰ ਪਰਉਪਕਾਰ ਵੀ ਬਹੁਤ ਵੱਡਾ ਕੀਤਾ ਹੈ। ਉਹ ਕਿਹੜਾ ਪਰਉਪਕਾਰ ਕੀਤਾ ਹੈ? ਭਉ ਦੁੱਤਰ ਤਾਰ ਪਰਾਢੇ, ਇਹ ਜਿਹੜਾ ਭੈਦਾਇਕ ਦੁੱਤਰ ਜਿਸਨੂੰ ਤਰਨਾ ਬੜਾ ਔਖਾ ਸੀ, ਇਹ ਸੰਸਾਰ ਸਮੁੰਦਰ ਸੀ, ਭਾਵ ਸਾਗਰ ਸੀ, ਤਾਰ ਪਰਾਢੇ, ਇਸ ਤੋਂ ਤਾਰ ਕੇ, ਪਰਾਢੇ ਦਾ ਅਰਥ ਹੈ ਸਾਨੂੰ ਪਾਰ ਕਰ ਦਿੱਤਾ। ਇਹ ਸਤਿਗੁਰੂ ਦਾ ਮਹਾਨ ਪੁੰਨ ਪਵਿੱਤਰ ਪਰਉਪਕਾਰ ਸੀ ਕਿ ਸਤਿਗੁਰੂ ਨੇ ਸਾਨੂੰ ਇਸ ਭਾਵ ਸਾਗਰ ਤੋਂ ਵੀ ਪਾਰ ਕਰ ਦਿੱਤਾ ਹੈ।
ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ ਤਿੰਨ ਕੂਰੇ ਗਾਡਨ ਗਾਡੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਪਿਆਰ ਨਹੀਂ ਤੇ ਰੱਬ ਦਾ ਪਿਆਰ ਨਹੀਂ ਹੈ, ਤਿੰਨ ਕੂਰੇ ਗੰਢਣ ਗੰਢੇ, ਉਹ ਬਈ ਝੂਠੇ ਹੀ ਗੰਢਣ ਗੰਢਦੇ ਨੇ, ਉਹ ਝੂਠੇ ਬੰਨ ਨੂੰ ਬੰਨਦੇ ਰਹਿੰਦੇ ਨੇ, ਗੱਲਾਂ ਬਾਤਾਂ ਦੇ ਨਾਲ ਉਹ ਲੋਕਾਂ ਦੇ ਘਰ ਪੂਰੇ ਕਰਦੇ ਨੇ, ਭਾਵ ਜਿਨ੍ਹਾਂ ਦੀ ਕੋਈ ਆਪਣੀ ਕਮਾਈ ਨਹੀਂ ਹੁੰਦੀ, ਕੋਈ ਪ੍ਰਭੂ ਦਾ ਪਿਆਰ ਨਹੀਂ ਮਨ ਵਿੱਚ ਪੈਦਾ ਹੋਇਆ ਹੁੰਦਾ, ਉਹ ਕੇਵਲ ਚੁੰਚ ਗਿਆਨੀ, ਕੇਵਲ ਜਿਹੜੇ ਕਥਾਕੜ ਹੁੰਦੇ ਨੇ, ਉਹ ਝੂਠੇ ਗੰਢਣ ਗੰਢ ਗੰਢ ਕੇ ਲੋਕਾਂ ਨੂੰ ਉਕਤੀਆਂ ਜੁਗਤੀਆਂ ਦਲੀਲਾਂ ਦੇ ਨਾਲ ਹੀ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਨੇ। ਪਰ ਜਿੰਨਾ ਚਿਰ ਤੱਕ ਅੰਦਰ ਆਪਦੇ ਸੱਚਾ ਪਿਆਰ ਨਾ ਪੈਦਾ ਹੋਵੇ, ਉਨਾ ਚਿਰ ਤੱਕ ਜਗਿਆਸੂ ਦੇ ਮਨ ਨੂੰ ਕਦੀ ਵੀ ਤਸੱਲੀ ਨਹੀਂ ਹੋ ਸਕਦੀ।
ਜਿਉਂ ਪਾਣੀ ਕਾਗਜ਼ ਬਿਨਸ ਜਾਤ ਹੈ ਤਿਉਂ ਮਨਮੁਖ ਗਰਭ ਗਲਾਡੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਵੇਂ ਪਾਣੀ ਦੇ ਵਿੱਚ ਕਾਗਜ਼ ਨਾਸ ਹੋ ਜਾਂਦਾ, ਤੁਸੀਂ ਜਿਹੜਾ ਕਾਗਜ਼ ਹੈ ਉਹਨੂੰ ਪਾਣੀ ਵਿੱਚ ਸੁੱਟ ਦਿਓ ਗਲ ਜਾਂਦਾ, ਜਿਵੇਂ ਕਾਗਜ਼ ਪਾਣੀ ਵਿੱਚ ਨਾਸ ਹੋ ਜਾਂਦਾ ਹੈ ਤਿਉਂ ਮਨਮੁਖ ਗਰਭ ਗਲਾਡੇ, ਇਸੇ ਤਰ੍ਹਾਂ ਜਿਹੜੇ ਮਨਮੁਖ ਲੋਕ ਨੇ ਉਹ ਬਈ ਉਹ ਗਰਭ ਦੇ ਵਿੱਚ ਜਾ ਕੇ ਸੜ ਗਲ ਜਾਂਦੇ ਨੇ, ਭਾਵ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਜਨੋ ਵੀ ਨਹੀਂ ਲੈਣ ਦਿੰਦਾ, ਇਹ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਹੈ।
ਹਮ ਜਾਣਿਆ ਕਛੂ ਨਾ ਜਾਣ ਹੈ ਆ ਗਏ ਜਿਉਂ ਹਰ ਰੱਖੈ ਤਿਉਂ ਠਾਂਡੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਨਾ ਤੇ ਅਸੀਂ ਕੁਛ ਪਹਿਲਾਂ ਹੀ ਜਾਣਿਆ ਹੈ, ਕਛੂ ਨਾ ਜਾਣ ਹੈ ਆ ਗਿਆ, ਨਾ ਹੀ ਕੁਝ ਅਸੀਂ ਅੱਗੇ ਲਈ ਜਾਣਨ ਵਾਸਤੇ ਹੀ ਕੁਛ ਤਿਆਰ ਹਾਂ, ਨਾ ਸਾਨੂੰ ਕੁਛ ਪਹਿਲਾਂ ਹੀ ਕਿਸੇ ਚੀਜ਼ ਦਾ ਗਿਆਨ ਪ੍ਰਾਪਤ ਹੋਇਆ ਤੇ ਅੱਗੇ ਲਈ ਵੀ ਸਾਨੂੰ ਕੁਛ ਵੀ ਗਿਆਨ ਨਹੀਂ। ਜਿਉਂ ਹਰ ਰੱਖਿਆ ਤਿਉਂ ਠੰਡੇ, ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਰੱਖਿਆ ਅਸੀਂ ਤਾਂ ਉਵੇਂ ਹੀ ਖੜੇ ਹਾਂ, ਤੇ ਜਿੱਥੇ ਵਾਹਿਗੁਰੂ ਸਾਨੂੰ ਰੱਖੇਗਾ ਅਸੀਂ ਉਹਦੀ ਰਜ਼ਾ ਦੇ ਵਿੱਚ ਉੱਥੇ ਹੀ ਖੜਨ ਲਈ ਤਿਆਰ ਹਾਂ।
ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਂਡੇ।
ਲਓ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹਮ ਭੂਲ ਚੂਕ, ਮਹਾਰਾਜ ਅਸੀਂ ਤੇ ਭੁੱਲਾਂ ਚੁੱਕਾਂ ਕਰਦੇ ਹੀ ਰਹਿੰਦੇ ਹਾਂ, ਤੇ ਹੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ, ਜਨ ਨਾਨਕ ਕੁਤਰੇ ਕਾਂਡੇ, ਤੇ ਮਹਾਰਾਜ ਅਸੀਂ ਤੁਹਾਡੇ ਕੁਤਰੇ ਦਾ ਅਰਥ ਹੈ ਕੂਕਰ, ਜਾਂ ਕੁਤਰੇ ਦਾ ਅਰਥ ਹੁੰਦਾ ਕਤੂਰਾ, ਜਿਵੇਂ ਕਿਸੇ ਦੇ ਘਰ ਦੇ ਵਿੱਚ ਕਤੂਰਾ ਰੱਖਿਆ ਹੋਵੇ ਨਾ, ਮਾਲਕ ਦੇ ਪੈਰਾਂ ਮੂਹਰੇ ਲਿਟੀ ਜਾਂਦਾ, ਪੈਰਾਂ ਨੂੰ ਚੱਟੀ ਜਾਂਦਾ, ਤੇ ਮਹਾਰਾਜ ਨਿਮਰਤਾ ਨਾਲ ਸਤਿਗੁਰੂ ਮਹਾਰਾਜ ਨੇ ਸ਼ਬਦ ਵਰਤਿਆ ਹੈ, ਜਾਂ ਨਾਨਕ ਕੁਤਰੇ ਕਾਂਟੇ, ਮਹਾਰਾਜ ਅਸੀਂ ਤੇ ਤੁਹਾਡੇ ਦਰ ਦੇ ਕੁਤਰੇ ਦਾ ਅਰਥ ਹੈ ਵੀ ਕਤੂਰੇ, ਜਿਵੇਂ ਛੋਟੇ ਕੂਕਰ ਹੁੰਦੇ ਨੇ, ਆ ਕੁੱਤੀ ਦੇ ਬੱਚੇ ਹੁੰਦੇ ਨੇ, ਵੀ ਅਸੀਂ ਉਸ ਤਰ੍ਹਾਂ ਤੁਹਾਡੇ ਨੰਨੇ ਜੇ ਸੇਵਕ ਹਾਂ ਤੇ ਤੁਹਾਡੇ ਚਰਨਾਂ ਦੇ ਵਿੱਚ ਹੀ ਰਹਿਣਾ ਅਸੀਂ ਪਸੰਦ ਕਰਦੇ ਹਾਂ। ਜਿਹੜਾ ਕੁਤਰੇ ਸ਼ਬਦ ਹੈ ਮੁੱਖ ਅਰਥ ਤਾਂ ਇਹੀ ਹੈ ਵੀ ਅਸੀਂ ਤੁਹਾਡੇ ਦਰ ਦੇ ਕੁਤਰੇ ਦਾ ਅਰਥ ਹੈ ਕੂਕਰ ਆਖੇ ਜਾਂਦੇ ਹਾਂ, ਕਿਉਂਕਿ ਹੋਰ ਥਾਂ ਤੇ ਵੀ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਏਤੇ ਕੂਕਰ ਹਉ ਬੇਗਾਨਾ ਪੌਕਾਂ ਇਸ ਤਨ ਤਾਈ ਅਥਵਾ ਹਮ ਕੂਕਰ ਤੇਰੇ ਦਰਬਾਰ, ਇਹੋ ਜਿਹੇ ਸ਼ਬਦ ਆਉਂਦੇ ਨੇ। ਇਸ ਲਈ ਆਪਾਂ ਪੰਜਾਬੀ ਵਿੱਚ ਆਮ ਵੀ ਕਹਿ ਦਿੰਦੇ ਹਾਂ, ਕਈ ਵਾਰੀ ਤਾਂ ਆਪਾਂ ਕੁੱਤਾ ਸ਼ਬਦ ਵਰਤਦੇ ਹਾਂ ਨਾ, ਅਤੇ ਕਈ ਵਾਰੀ ਕੁਤੜਾ ਵੀ ਕਹਿ ਦਿੰਦੇ ਹਾਂ। ਇਹ ਕੁਤਰੇ ਸ਼ਬਦ ਕੁਤੜੇ ਸ਼ਬਦ ਤੋਂ ਬਣਿਆ ਹੋਇਆ, ਵੀ ਅਸੀਂ ਮਹਾਰਾਜ ਤੁਹਾਡੇ ਦਰ ਦੇ ਕੁਤਰੇ ਹਾਂ, ਤੁਹਾਡੇ ਦਰ ਦੇ ਕੂਕਰ ਹਾਂ, ਤੁਹਾਡੇ ਦਰ ਦੇ ਕਤੂਰੇ ਹਾਂ, ਅਤੇ ਸਾਡੇ 'ਤੇ ਕਿਰਪਾ ਕਰੋ। ਅਤੇ ਕੁਛ ਪ੍ਰਾਚੀਨ ਵਿਦਵਾਨਾਂ ਨੇ ਇਹਦੇ ਹੋਰ ਹੋਰ ਵੀ ਅਰਥ ਕੀਤੇ ਸਨ। ਕੁਤਰੇ ਦਾ ਅਰਥ ਇਉਂ ਵੀ ਕੀਤਾ ਹੈ ਵੀ ਅਸੀਂ ਖੋਟੀ ਤਰ੍ਹਾਂ ਦੇ ਖੋਟੀ ਵਜ੍ਹਾ ਵਾਲੇ ਹਾਂ, ਅਤੇ ਜਾਂ ਕੁਤਰੇ ਦਾ ਅਰਥ ਵੀ ਅਸੀਂ ਖੋਟੇ ਤਾਰੂ ਭਾਵ ਡੁੱਬਣ ਜੋਗੇ ਹਾਂ, ਸਾਨੂੰ ਤਰਨ ਦੀ ਕੋਈ ਤਰਕੀਬ ਨਹੀਂ ਹੈ। ਇਸ ਤਰ੍ਹਾਂ ਦੇ ਹੋਰ ਵੀ ਅਰਥ ਕੀਤੇ ਹਨ, ਪਰ ਮੁੱਖ ਅਰਥ ਇਹੀ ਹੈ, ਪ੍ਰਸੰਗਕ ਅਰਥ ਇਹੀ ਆ ਵੀ ਅਸੀਂ ਮਹਾਰਾਜ ਤੁਹਾਡੇ ਦਰ ਦੇ ਕੂਕਰ ਆਖੇ ਜਾਂਦੇ ਹਾਂ।
ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ।
ਇਹ ਜਿਹੜਾ ਅੱਗੇ ਸ਼ਬਦ ਆ ਰਿਹਾ ਹੈ, ਇਹ ਸ਼ਬਦ ਸੋਹਲੇ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਪਿੱਛੇ ਵੀ ਜਿੱਥੇ ਸੋਹਲੇ ਬਾਣੀ ਵਿੱਚ ਇੱਕ ਵਾਰੀ ਦਰਜ ਹੋ ਚੁੱਕਿਆ ਹੈ, ਅਤੇ ਹੁਣ ਇੱਥੇ ਦੁਬਾਰਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਨੂੰ ਉਚਾਰਨ ਕਰ ਰਹੇ ਹਨ। ਇਸ ਪਾਵਨ ਸ਼ਬਦ ਦੇ ਅੰਦਰ ਵੀ ਸਤਿਗੁਰੂ ਦੀ ਹੀ ਮਹਿਮਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਉਤ ਪੁੰਨ ਵੱਡਾ ਹੈ, ਰਹਾਓ ਸਤਿਗੁਰੂ ਕਹਿੰਦੇ ਨੇ। ਕਰ ਸਾਧੂ ਅੰਜਲੀ, ਸਾਧੂ ਦਾ ਅਰਥ ਹੈ ਸਤਿਗੁਰੂ, ਵੀ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚ ਕੇ, ਅੰਜਲੀ ਦਾ ਅਰਥ ਹੈ ਦੋਵੇਂ ਹੱਥ ਜੋੜ ਕੇ ਸਾਨੂੰ ਮੱਥਾ ਟੇਕਣਾ ਚਾਹੀਦਾ ਹੈ। ਅੰਜਲੀ ਦਾ ਅਰਥ ਹੈ ਦੋਵੇਂ ਹੱਥ ਜੋੜ ਕੇ ਅਰਦਾਸ ਕਰਨੀ ਚਾਹੀਦੀ ਹੈ। ਪੁੰਨ ਵੱਡਾ ਹੈ, ਇਹਦਾ ਬਹੁਤ ਵੱਡਾ ਪੁੰਨ ਹੁੰਦਾ ਜਦੋਂ ਅਸੀਂ ਸੱਚੇ ਮਨ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ। ਦੋਏ ਕਰ ਜੋਰ ਕਰੋ ਅਰਦਾਸ, ਤੁਧ ਪਾਵੈ ਤਾਂ ਆਣ ਹੈ ਰਾਸ, ਅਤੇ ਵਾਹਿਗੁਰੂ ਸਾਡੇ ਸਾਰੇ ਕੀਤੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ। ਕਰ ਡੰਡਾਉਤ ਪੁੰਨ ਵੱਡਾ ਹੈ, ਭਾਈ ਫਿਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਡੰਡੇ ਵਾਂਗ ਸਿੱਧਾ ਪੈ ਕੇ ਡੰਡਾਉਤ ਵੀ ਕਰਨੀ ਚਾਹੀਦੀ ਹੈ, ਇਹਦਾ ਵੀ ਬਹੁਤ ਵੱਡਾ ਪੁੰਨ ਹੁੰਦਾ ਹੈ। ਅਰਦਾਸ ਦਾ ਵੀ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ, ਅਤੇ ਗੁਰੂ ਦੇ ਚਰਨਾਂ 'ਤੇ ਚੌਕੇ ਡੰਡੌਤ ਕਰਨ ਦਾ, ਡੰਡੇ ਵਾਂਗ ਸਿੱਧਾ ਪੈਣ ਦਾ, ਇਹਦਾ ਵੀ ਬਹੁਤ ਵੱਡਾ ਪੁੰਨ ਹੈ। ਭਾਵ ਸਾਧਾਰਨ ਰੂਪ ਦੇ ਵਿੱਚ ਵੀ ਮੱਥਾ ਟੇਕਣਾ, ਕਈ ਪ੍ਰੇਮੀ ਡੰਡੌਤ ਵੀ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਸੀਸ ਨਵਾਵਤ ਗਿਰ ਪਰੈ ਸਭ ਪਾਪਨ ਕੀ ਪੋਟ, ਤਾਂ 'ਤੇ ਸੀਸ ਨਵਾਈਐ ਲੱਗੈ ਨਾ ਜਮ ਕੀ ਚੋਟ। ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਦਾ ਅਤੇ ਗੁਰੂ ਦੇ ਚਰਨਾਂ 'ਤੇ ਡੰਡੌਤ ਕਰਨ ਦਾ ਬਹੁਤ ਵੱਡਾ ਪੁੰਨ ਹੈ। ਲੋਹਣ ਆਰੰਭ ਤੋਂ ਗੁਰੂ ਦੀ ਮਹਿਮਾ ਦੇ ਪ੍ਰਸੰਗ ਵਿੱਚ ਹੀ ਹਜ਼ੂਰ ਫਰਮਾ ਰਹੇ ਹਨ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਜਿਹੜਾ ਸਾਡਾ ਸਰੀਰ ਰੂਪੀ ਨਗਰ ਸੀ ਨਾ, ਇਹ ਕਾਮ ਅਤੇ ਕ੍ਰੋਧ ਆਦਿਕ ਵਿਕਾਰਾਂ ਦੇ ਨਾਲ ਬਹੁਤਾ ਭਰਿਆ ਹੋਇਆ ਸੀ, ਅਤੇ ਸਾਡੇ ਸਰੀਰ ਵਿੱਚ ਵਿਕਾਰ ਹੀ ਨੇ, ਹੋਰ ਕੀ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਸਾਡਾ ਸਰੀਰ ਰੂਪੀ ਨਗਰ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਨਾਲ ਬਹੁਤਾ ਭਰਿਆ ਹੋਇਆ ਸੀ। ਮਿਲ ਸਾਧੂ ਖੰਡਲ ਖੰਡਾ ਹੈ, ਅਸੀਂ ਸਤਿਗੁਰੂ ਦੇ ਨਾਲ ਮਿਲ ਕੇ, ਖੰਡਲ ਦਾ ਅਰਥ ਹੈ ਜਿਹੜੇ ਸਮੂਹ ਵਿਕਾਰ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਖੰਡਾ ਹੈ, ਅਤੇ ਇਹਨਾਂ ਨੂੰ ਨਾਸ਼ ਕਰ ਦਿੱਤਾ ਹੈ।
ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਮੱਥੇ 'ਤੇ ਪੂਰਵਲੇ ਚੰਗੇ ਲੇਖ ਲਿਖੇ ਹੋਏ ਸਨ, ਜਿਸ ਦਾ ਸਦਕਾ ਅਸੀਂ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ, ਕਿਉਂਕਿ ਪੂਰੇ ਭਾਗਾਂ ਤੋਂ ਬਿਨਾਂ ਪੂਰਾ ਗੁਰੂ ਵੀ ਨਹੀਂ ਮਿਲਦਾ। ਪੂਰਵ ਲਿਖਤ ਲਿਖੇ ਗੁਰ ਪਾਇਆ, ਸਾਡੇ ਮੱਥੇ 'ਤੇ ਪਹਿਲਾਂ ਦੇ ਕੋਈ ਸ਼ੁਭ ਕਰਮ ਲਿਖੇ ਹੋਏ ਸਨ, ਜਿਸ ਕਰਕੇ ਅਸਾਂ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ। ਮਨ ਹਰ ਲਿਵ ਮੰਡਲ ਮੰਡਾ ਹੈ, ਹੁਣ ਅਸੀਂ ਆਪਣੇ ਮਨ ਦੇ ਵਿੱਚ ਵਾਹਿਗੁਰੂ ਦੀ ਲਿਵ ਨੂੰ ਧਾਰਨ ਕੀਤਾ ਹੈ, ਅਤੇ ਮੰਡਲ ਦਾ ਅਰਥ ਹੈ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਮੰਡਲ ਅਸਥਾਨ ਕੀ ਹੈ, ਜਿੱਥੇ ਉਹ ਰਹਿੰਦਾ ਹੈ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਮਨ ਹਰ ਲਿਵ ਮੰਡਲ ਮੰਡਾ ਹੈ। ਅਸੀਂ ਆਪਣੇ ਮਨ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਮੰਡਲ ਦਾ ਅਰਥ ਹੈ ਜਿਹੜਾ ਸੱਚਖੰਡ ਅਸਥਾਨ ਹੈ, ਉਹਦੇ ਵਿੱਚ ਆਪਣੀ ਲਿਵ ਨੂੰ ਮੰਡਾ ਹੈ ਦਾ ਅਰਥ ਸਜਾ ਲਿਆ ਹੈ। ਭਾਵ ਜਦੋਂ ਪੂਰਾ ਗੁਰੂ ਮਿਲਿਆ ਅਤੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਮਨ ਕਰਕੇ ਵਾਹਿਗੁਰੂ ਦਾ ਸਿਮਰਨ ਕੀਤਾ, ਤੇ ਆਪਣੀ ਲਿਵ ਨੂੰ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਮੰਡਲ ਸੱਚਖੰਡ ਦੇ ਵਿੱਚ ਲੈ ਗਏ। ਇਸ ਢੰਗ ਦੇ ਨਾਲ ਇਹ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਸੱਚਖੰਡ ਦਾ ਸੁੱਖ ਪ੍ਰਾਪਤ ਹੋ ਗਿਆ ਹੈ।
ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ ਰਹਾ।
ਇਹ ਰਹਾਉ ਦੀਆਂ ਪੰਕਤੀਆਂ ਨੇ, ਹਜ਼ੂਰ ਕਹਿੰਦੇ ਨੇ ਵੀ ਸਤਿਗੁਰੂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਕਰੋ, ਇਹਦਾ ਵੀ ਬਹੁਤ ਵੱਡਾ ਪੁੰਨ ਹੈ, ਤੇ ਗੁਰੂ ਦੇ ਚਰਨਾਂ ਤੇ ਡੰਡੌਤ ਵੀ ਕਰੋ। ਪਾਵੈਨ ਚੰਗੀ ਤਰ੍ਹਾਂ ਸਿਰ ਲਾ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਚਾਹੀਦੀ ਹੈ, ਇਹਦਾ ਵੀ ਬਹੁਤ ਵੱਡਾ ਪੁੰਨ ਹੈ। ਜਿਹੜਾ ਸ਼ਰਧਾ ਭਾਵਨਾ ਦੇ ਨਾਲ ਸੰਗਤ ਦੀ ਚਰਨ ਧੂੜ ਨੂੰ ਮੁੱਖ ਮਸਤਕ ਤੇ ਲਾ ਲਵੇ, ਉਹਦੇ ਜਿਹੜੇ ਪਾਪਾਂ ਦੇ ਲੇਖ ਮਿਟ ਜਾਂਦੇ ਨੇ, ਇਹ ਬਹੁਤ ਵੱਡਾ ਪੁੰਨ ਉਸ ਨੂੰ ਪ੍ਰਾਪਤ ਹੁੰਦਾ ਹੈ।
ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ।
ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਭਾਈ ਜਿਹੜਾ ਸਾਕਤ ਪੁਰਸ਼ ਹੈ, ਸਾਕਤ ਉਸਨੂੰ ਕਹਿੰਦੇ ਨੇ ਜਿਹੜਾ ਵਾਹਿਗੁਰੂ ਨਾਲੋਂ ਟੁੱਟਿਆ ਹੋਇਆ ਹੈ ਤੇ ਸ਼ਕਤੀ ਮਾਇਆ ਨਾਲ ਜੁੜਿਆ ਹੋਇਆ, ਉਹ ਸਾਕਤ ਹੈ। ਸਾਕਤ ਹਰ ਰਸ ਸਾਧਨਾ ਜਾਣਿਆ, ਜਿਹੜਾ ਸਾਕਤ ਪੁਰਸ਼ ਹੈ, ਸ਼ਕਤੀ ਦਾ ਮਾਇਆ ਦਾ ਉਪਾਸ਼ਕ ਹੈ, ਉਸਨੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਤੇ ਉਹਦੇ ਸਵਾਦ ਨੂੰ ਨਹੀਂ ਜਾਣਿਆ। ਇਹਦਾ ਕੀ ਕਾਰਨ ਹੈ? ਤਿੰਨ ਅੰਤਰ ਹੋਮੈ ਕੰਡਾ ਹੈ, ਉਹਦੇ ਅੰਦਰ ਪਾਈ ਹੋਮੈ ਦਾ ਕੰਡਾ ਖੁਬਿਆ ਹੋਇਆ ਹੈ, ਉਸ ਹੋਮੈ ਦੇ ਕੰਡੇ ਦੇ ਕਾਰਨ ਉਹ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਤੇ ਨਾਮ ਦੇ ਸਵਾਦ ਨੂੰ ਨਹੀਂ ਜਾਣ ਸਕਦਾ। ਜਿਵੇਂ ਕਿਸੇ ਦੇ ਆਦਮੀ ਦੇ ਪੈਰ ਵਿੱਚ ਕੰਡਾ ਚੁਭਿਆ ਹੋਵੇ ਨਾ, ਤੇ ਤੁਸੀਂ ਉਹਨੂੰ ਕਹੋ ਵੀ ਤੂੰ ਆਹ ਕੋਈ ਮਠਿਆਈ ਖਾ ਲੈ ਜਾਂ ਕੋਈ ਫਰੂਟ ਖਾ ਲੈ, ਉਹ ਕਹਿੰਦਾ ਮੈਨੂੰ ਤਾਂ ਪੀੜ ਹੁੰਦੀ ਹੈ। ਪਹਿਲਾਂ ਜਿੰਨਾ ਚਿਰ ਕੰਡਾ ਨਹੀਂ ਨਿਕਲਦਾ ਉਨਾ ਚਿਰ ਤੱਕ ਉਹਨੂੰ ਚਾਹੇ ਕਿੰਨਾ ਵੀ ਚੰਗਾ ਮੇਵਾ ਤੇ ਚੰਗਾ ਪਦਾਰਥ ਦੇ ਦਿਓ, ਉਹਨੂੰ ਉਹਦਾ ਸਵਾਦ ਨਹੀਂ ਆਉਂਦਾ, ਕਿਉਂਕਿ ਉਹਨੂੰ ਆਪਣੇ ਕੰਡੇ ਦੀ ਪੀੜੀ ਯਾਦ ਰਹਿੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜਾ ਸਾਕਤ ਪੁਰਸ਼ ਹੈ, ਉਹਦੇ ਅੰਦਰ ਹਉਮੈ ਦਾ ਕੰਡਾ ਖੁਬਿਆ ਹੋਇਆ ਹੈ, ਇਸੇ ਕਰਕੇ ਉਹਨੂੰ ਵੀ ਨਾਮ ਦਾ, ਬਾਣੀ ਪੜ੍ਹਨ ਦਾ, ਸਿਮਰਨ ਦਾ ਸਵਾਦ ਨਹੀਂ ਆਉਂਦਾ।
ਜਿਉਂ ਜਿਉਂ ਚੱਲੇ ਚੁੱਭੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ।
ਜਿਹੜਾ ਸਾਕਤ ਪੁਰਸ਼ ਹੈ, ਜਿਵੇਂ ਜਿਵੇਂ ਆਪਣੇ ਜੀਵਨ ਦੇ ਸਫ਼ਰ ਦੇ ਵਿੱਚ ਤੁਰਦਾ ਹੈ, ਚੱਲਦਾ ਹੈ, ਤੇ ਹਉਮੈ ਦਾ ਕੰਡਾ ਚੁੱਭਦਾ, ਥਾਂ ਥਾਂ ਦੇ ਉੱਤੇ ਹਉਮੈ ਦਾ ਕੰਡਾ ਚੁੱਭਦਾ ਹੈ, ਦੁੱਖ ਪਾਵੇ ਹੈ। ਇਸੇ ਲਈ ਸਾਕਤ ਪੁਰਸ਼ ਬੜਾ ਦੁੱਖ ਭੋਗਦੇ ਨੇ, ਕਿਉਂਕਿ ਜਿਵੇਂ ਜਿਵੇਂ ਉਹ ਜੀਵਨ ਦਾ ਪੰਧ ਤੈਅ ਕਰਦੇ ਨੇ ਤੇ ਹਉਮੈ ਦਾ ਕੰਡਾ ਚੁੱਭਦਾ, ਪੀੜ ਉੱਠਦੀ ਹੈ ਤੇ ਬੜਾ ਦੁੱਖ ਪਾਉਂਦੇ ਨੇ। ਜਮਕਾਲ ਸਹਿ ਸਿਰ ਡੰਡਾ ਹੈ, ਇਸੇ ਲਈ ਜਿਹੜੇ ਐਸੇ ਸਾਕਤ ਪੁਰਸ਼ ਨੇ ਉਹ ਅੱਗੇ ਜਮਾਂ ਦੇ ਡੰਡੇ ਨੂੰ ਵੀ ਆਪਣੇ ਸਿਰ ਤੇ ਸਹਾਰਦੇ ਹਨ।
ਹਰ ਜਾਨ ਹਰ ਹਰ ਨਾਮ ਸਮਾਣ, ਦੁੱਖ ਜਨਮ ਮਰਨ ਭਵ ਖੰਡਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਸਾਕਤਾਂ ਦੇ ਮੁਕਾਬਲੇ ਤੇ ਜਿਹੜੇ ਹਰ ਜਨ ਵਾਹਿਗੁਰੂ ਦੇ ਜਨ ਦਾਸ ਨੇ, ਗੁਰਮੁਖ ਵਿਅਕਤੀ ਹਨ, ਹਰ ਹਰ ਨਾਮ ਸਮਾਣੇ, ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਲੀਨ ਹੋਏ ਰਹਿੰਦੇ ਨੇ, ਤੇ ਨਾਮ ਦੇ ਵਿੱਚ ਲੀਨ ਹੋਣ ਕਰਕੇ ਹਉਮੈ ਦਾ ਕੰਡਾ ਉਹਨਾਂ ਦਾ ਨਿਕਲ ਜਾਂਦਾ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਹਉਮੈ ਤੇ ਨਾਮ ਦਾ ਪਰਸਪਰ ਵਿਰੋਧ ਹੈ, ਇਹ ਦੋਵੇਂ ਇੱਕ ਥਾਂ ਰਹਿ ਨਹੀਂ ਸਕਦੇ। ਜੇ ਤੇ ਮਨ ਵਿੱਚ ਹਉਮੈ ਦਾ ਕੰਡਾ ਖੁਬਿਆ ਹੋਇਆ, ਫਿਰ ਉੱਥੇ ਨਾਮ ਦਾ ਰਸ ਨਹੀਂ ਆਉਂਦਾ, ਤੇ ਜੇ ਨਾਮ ਆ ਕੇ ਟਿਕ ਜਾਵੇ ਫਿਰ ਹਉਮੈ ਦਾ ਕੰਡਾ ਉੱਥੋਂ ਨਿਕਲ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਦਾਸ ਨੇ, ਉਹ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋਏ ਹੋਏ ਨੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਹੇ ਭਾਈ, ਉਹਨਾਂ ਨੇ ਜਨਮ ਮਰਨ ਦੇ ਵੀ ਦੁੱਖ ਨੂੰ ਵੀ ਭਵ ਸੰਸਾਰ ਦੇ ਵਿੱਚ ਖੰਡਾ ਨਾਸ ਕਰ ਲਿਆ ਹੈ।
ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ।
ਔਰ ਉਹਨਾਂ ਗੁਰਮੁਖਾਂ ਨੇ ਅਵਿਨਾਸ਼ੀ ਪੁਰਖ, ਜਿਹੜਾ ਨਾਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੀ, ਉਸਨੂੰ ਵੀ ਪ੍ਰਾਪਤ ਕਰ ਲਿਆ। ਇਹੀ ਤੇ ਸਾਡੇ ਜੀਵਨ ਦਾ ਮੁੱਖ ਉਦੇਸ਼ ਸੀ, ਭਈ ਪ੍ਰਾਪਤ ਮਾਨੁਕ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹਨਾਂ ਗੁਰਮੁਖਾਂ ਨੇ ਉਸ ਅਵਿਨਾਸ਼ੀ ਪੁਰਖ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ, ਜਿਸ ਦਾ ਸਦਕਾ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਉਹਨਾਂ ਦੀ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਸੋਭਾ ਹੋ ਗਈ, ਕਿਉਂਕਿ ਜਿਹੜੇ ਮਹਾਂਪੁਰਖ ਆਪਣੇ ਜੀਵਨ ਦੇ ਮਨੋਰਥ ਨੂੰ ਸਿੱਧ ਕਰ ਲੈਂਦੇ ਨੇ, ਹਰ ਮਨ ਤਨ ਵਸਿਆ ਸੋਈ, ਜੈ ਜੈ ਕਾਰ ਕਰੇ ਸਭ ਕੋਈ, ਫਿਰ ਉਹਨਾਂ ਦੀ ਹਮੇਸ਼ਾ ਲਈ ਚੜ੍ਹਦੀ ਕਲਾ ਹੀ ਹੁੰਦੀ ਹੈ।
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ।
ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਅਸੀਂ ਤਾਂ ਗਰੀਬ ਹਾਂ ਤੇ ਮਸਕੀਨ ਯਤੀਮ ਹਾਂ। ਗਰੀਬ ਉਹ ਹੁੰਦਾ ਹੈ ਜਿਹਦੇ ਕੋਲੇ ਧਨ ਨਾ ਹੋਵੇ, ਤੇ ਯਤੀਮ ਮਸਕੀਨ ਉਹ ਹੁੰਦਾ ਜਿਹਦਾ ਕੋਈ ਵਾਲੀ ਵਾਰਸ ਵੀ ਨਾ ਹੋਵੇ, ਕੋਈ ਸਹਾਰਾ ਨਾ ਹੋਵੇ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਗਰੀਬ ਵੀ ਹਾਂ ਤੇ ਮਸਕੀਨ ਯਤੀਮ ਵੀ ਹਾਂ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੀ ਉਮਰ ਹੀ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਸਨ, ਇਸ ਲਈ ਉਹ ਇਹ ਸ਼ਬਦ ਵਰਤ ਰਹੇ ਨੇ। ਅਸੀਂ ਗਰੀਬ ਹਾਂ ਤੇ ਯਤੀਮ ਹਾਂ, ਹੇ ਵਾਹਿਗੁਰੂ ਜੀ, ਅਸੀਂ ਤੇਰੇ ਦਰ ਤੇ ਟੈ ਪਏ ਹਾਂ। ਹਰ ਰਾਖ ਰਾਖ ਵੱਡ ਵੱਡਾ ਹੈ, ਹੇ ਵਾਹਿਗੁਰੂ ਜੀ, ਤੁਸੀਂ ਵੱਡਿਆਂ ਤੋਂ ਵੱਡੇ ਹੋ, ਵੱਡਿਆਂ ਤੋਂ ਵੱਡੇ ਸਾਰਿਆਂ ਦੇ ਪਿਤਾ ਹੋ, ਤੇ ਤੁਸੀਂ ਕਿਰਪਾ ਕਰੋ, ਸਾਨੂੰ ਰੱਖ ਲਓ, ਰੱਖ ਲਓ। ਇਹ ਬਾਰ ਬਾਰ ਤਰਲਾ ਕੀਤਾ ਹੈ।
ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਨ ਨਾਨਕ ਨਾਮ ਆਧਾਰ ਟੇਕ ਹੈ, ਸਾਨੂੰ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ ਤੇ ਨਾਮ ਦੀ ਹੀ ਮਨ ਵਿੱਚ ਟੇਕ ਹੈ। ਅਥਵਾ ਸੰਸਾਰ ਵਿੱਚ ਵੀ ਸਾਨੂੰ ਨਾਮ ਦਾ ਹੀ ਆਸਰਾ ਹੈ ਤੇ ਪਰਲੋਕ ਵਿੱਚ ਵੀ ਸਾਨੂੰ ਨਾਮ ਦੀ ਹੀ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ, ਅਸੀਂ ਵਾਹਿਗੁਰੂ ਦੇ ਨਾਮ ਦੁਆਰਾ ਹੀ ਆਤਮਕ ਸੁਖ ਨੂੰ ਮੰਡਾ ਦਾ ਅਰਥ ਹੈ ਪੁਕਸ਼ਤ ਕੀਤਾ ਹੈ। ਅਸੀਂ ਵਾਹਿਗੁਰੂ ਦੇ ਨਾਮ ਦੁਆਰਾ ਪਰਮ ਸੁਖ ਨੂੰ, ਆਤਮਕ ਸੁਖ ਨੂੰ, ਬ੍ਰਹਮਾਨੰਦ ਨੂੰ ਵੀ ਮੰਡਾ ਦਾ ਅਰਥ ਸਜਾ ਲਿਆ ਹੈ। ਕਿਉਂਕਿ ਨਾਮ ਦੁਆਰਾ ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਲੋਕ ਦਾ ਵੀ ਸੁਖ, ਪਰਲੋਕ ਦਾ ਵੀ ਸੁਖ, ਆਤਮਕ ਅਵਸਥਾ ਦਾ ਵੀ ਸੁਖ ਤੇ ਵਾਹਿਗੁਰੂ ਦੀ ਪ੍ਰਾਪਤੀ ਦਾ ਵੀ ਸੁਖ ਨਾਮ ਦੁਆਰਾ ਹੀ ਇਹ ਪ੍ਰਾਪਤ ਹੁੰਦਾ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਸ ਨੂੰ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।